तुम्ही सजन सवेले सर्व पर मैं जुड़ते पाए मेरे काबर अधै अतोले मन मन को तुमने रंगा गुणिधान सुख दाते कर्मी गोचर कर्म्य बनाशी पूरे पुरते जाते सुदगन पवन मारा मेरे प्रीतम पानी अधारा
ਚਾਹੀਦੀ ਕੰਨਾਂ ਨੂੰ ਹਰੀ ਜਾਂ ਸੁਣਨ ਵਿੱਚ ਲਗਾ ਦੇ
ਬੁੱਧ ਨਾਲ ਵਿਚਾਰ ਕਰੀ ਚੱਲੀ ਇਉਂ ਮਨ ਸਹੀ ਜਸ ਵਿੱਚ ਇਕਾਗਰ ਹੁੰਦਾ ਇਹੋ ਜਿਹਾ ਟਿਕਿਆ ਮਨ ਕਿਤੇ ਇੱਕ ਇੱਕ ਛਿੰਨ ਕਰੋੜ ਕਰੋੜ ਅਸ਼ਮੇਧ ਜਗ ਦਾ ਫਲ ਰੱਖਦਾ ਹੈ ਉਸ ਥਾਂ ਉਸੀ ਵਕਤ ਮਨ ਦੀ ਸ਼ਾਂਤੀ ਪੀਸ ਔਫ ਮਾਇੰਡ ਮਨ ਦੀ ਠੰਡ ਤੁਰਤ ਪ੍ਰਾਪਤ ਹੁੰਦੀ ਹੈ ਇਸ ਮਨ ਦੀ ਸ਼ਾਂਤੀ ਵਾਸਤੇ ਸਵਰਗ ਦੇ ਰਾਜੇ ਇੰਦਰ ਜੈਸੇ ਵੀ ਬੇਤਾਬ ਹਨ ਮਾਨੁਖ ਸਰੀਰ ਇਸ ਜੀਵਾਤਮਾ ਨੂੰ ਸੂਖਸ਼ਮ ਸਰੀਰ ਦੇ ਸਹਿਤੀ ਦੇ ਵਿੱਚ ਪੰਜ ਪ੍ਰਾਣ ਪੰਜ ਕਰਮਿੰਦਰੇ ਪੰਜ ਗਿਆਨਿੰਦਰੇ ਮਨੋਰਥ ਇਹ ਸੂਖਸ਼ਮ ਸਰੀਰ ਇਸਦੇ ਸਹਿਤ ਮਿਲੇ ਇਸ ਵਿੱਚ ਆ ਕੇ ਇਸਨੇ ਸੇਵਾ ਭਗਤੀ ਕਰਕੇ ਪ੍ਰਭੂ ਨੂੰ ਪ੍ਰਾਪਤ ਹੋਣ ਦਾ ਉਪਾਅ ਕਰਨਾ ਜਿਵੇਂ ਕੋਈ ਕਾਰੀਗਰ ਇਸਨੂੰ ਕਾਰਖਾਨਾ ਵੀ ਮਿਲਿਆ ਹੈ ਔਰ ਕੰਮ ਕਾਰ ਕਰਨ ਦੇ ਟੂਲ ਸੰਦ ਵੀ ਮਿਲੇ ਹੋਏ ਹਨ ਜੇਕਰ ਇਹ ਸਭ ਕੁਛ ਹੋਣ ਦੇ ਬਾਵਜੂਦ ਯਾਨੀ ਕਾਰਖਾਨਾ ਹੋਣ ਦੇ ਬਾਵਜੂਦ ਔਰ ਕੰਮ ਕਾਰ ਕਰਨ ਦੇ ਜਿਹੜੇ ਟੂਲ ਜਾਂ ਸੰਦ ਹਨ ਉਹਨਾਂ ਦੇ ਬਾਵਜੂਦ ਵੀ ਉਹ ਕੰਮ ਨਾ ਕਰੇ ਤਾਂ ਸਾਰੇ ਸਿਆਣੇ ਪੁਰਸ਼ ਕਹਿੰਦੇ ਇਸ ਕਾਰਖਾਨੇ ਵਿੱਚ ਆਉਣ ਦਾ ਫਾਇਦਾ ਹੀ ਕੀ ਹੈ ਇਸੇ ਤਰ੍ਹਾਂ ਹੀ ਜੀਵ ਰੂਪੀ ਇਹ ਕਾਰੀਗਰ ਹੈ ਸਥੂਲ ਸਰੀਰ ਜਿਹੜਾ ਜਨਮ ਤੋਂ ਮਰਨ ਤੱਕ ਇਸਨੂੰ ਮਿਲਿਆ ਇਹ ਮਾਨੋ ਕਾਰਖਾਨਾ ਹੈ ਪੰਜ ਪ੍ਰਾਣ ਕਰਮਿੰਦਰੇ ਗਿਆਨਿੰਦਰੇ ਮਨ ਬੁੱਧ ਆਦਿ ਇਹ ਸੇਵਾ ਭਗਤੀ ਕਰਨ ਦੇ ਕਰਨ ਔਜ਼ਾਰ ਕਹੀਏ ਟੂਲ ਅਗਰ ਇਸ ਸਥੂਲ ਸਰੀਰ ਵਿੱਚ ਆ ਕੇ ਮਾਨਕ ਦੇ ਵਿੱਚ ਆ ਇਹਨਾਂ ਦੁਆਰਾ ਸੇਵਾ ਭਗਤੀ ਨਹੀਂ ਕਰਦਾ ਇਸਦਾ ਆਉਣਾ ਉਸੀ ਤਰ੍ਹਾਂ ਹੀ ਨਿਸ਼ਫਲ ਹੈ ਜਿਵੇਂ ਕਾਰੀਗਰ ਦਾ ਆਪਣੇ ਕਾਰਖਾਨੇ ਵਿੱਚ ਆ ਕੇ ਉਹਨਾਂ ਟੂਲਸ ਨਾਲ ਕੰਮ ਕਾਰ ਨਾ ਕਰਨਾ ਹੀ ਹੁੰਦਾ ਇਸੀ ਗੱਲ ਸਾਹਿਬ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਇਉਂ ਫਰਮਾਉਂਦੇ ਹਨ ਪਿਆਰੇ ਜੀ ਜਗਤ ਉੱਤੇ ਆਏਗਾ Thank you. पहुंचे थे से काहे जग आए राम राजे। ए मान चंद्रलभ है नाम बिन बिरथा सब जाए। मुनवते हर नाम ना बीजियो अगे भुखा क्या खाए। मन मुखा नु फिर जन्म है नानक हर खाए। नानक तन धार के बिना वाहिगुरु की भक्ति नहीं की थी और क्यों संसार से मानव तन धार के खाए। हनिया ने मानव तन धारिया उन्होंने व्यार है। भाई साहब भाई गुरदास गुरु करते वेद व्यास मने जिन्हों की रचना गुरबाणी की पूंजी मनी जाती है। आप जी थोड़े जे अखरों में शरीर के जितने अंग हैं जो जो उन्होंने सेवा भक्ति करने का फर्ज है उस तो बिना उन्होंने स्वीकार योग दर्शाते हुए यूं कहते हैं त्रिग सिर जो गुरु नानक गुर लगे न चरणी त्रिग लोयन गुरदर्श बिना पेखे पर करणी त्रिग सरवणी उपदेश बिना संसुरत न करणी त्रिगजय बागुर शब्द बिना सुरमंत्र सिमरणी विण सेवा त्रिघात पैर पर नेफल करनी पीर मरीदा पिरड़ी सु सरगुर सिर तो ला के पैर तक जो शरीर के अंग इसन सेवा भक्ति वास्ते मिले अगर ऐसा नहीं करता इन्हों धिकार योग दसिया। सिर पहला यू कहने त्रिक सिर योग गुरु नानक में गुरु लगे न चरनी जेड़ा लगे न चरनी सिरक तेरा सिर लगे न चरनी चरनी को सिर निकार है जेड़ा नमस्कार भक्ति नहीं कर। बाबा फरीद जी यूं कहते हैं उठ फरीदा सुतिया सुबह नाराज बाजार जो सिर साई नानी में सो सिर का कबूतर। जेड़ा सिर साई नू नहीं निमदा यानी नमस्कार भक्ति नहीं करता और सिर नू धर नाल कट देना चंगा। जो सिर साई नानी ने सो सिर कीचै का है तुन्ने हेठ जलाई है बालन संदेखा। जेड़ा सिर साई नू नहीं निवदा यानी नमस्कार भक्ति नहीं करदा उन्हू की करिए की कीता जाए। कहिंदे उसनू बालन दे थां तौड़ी दे हेठां फूक देना चाहिए। भाई गुरदास जी कहिंदे इहो जिहा सिर जो नमस्कार भक्ति नहीं करता धिकार योग है। त्रिगिया धिकार सौ बार पीटे मुँह कहते हैं एक दफा त्रिग कहा जाए सौ बार पीटे मुँह बनता सौ बार पीटे मुँह कहना भी एक दफा ही त्रिगिया धिकार कहा जाता स्वयं कहते हैं। जेड़ा लगे ना गुरां दे चरनी
Oh, my God.
ਕੰਨਾਂ ਤੋਂ ਨੀਚੇ ਜ਼ਬਾਨ ਹੈ, ਜ਼ਬਾਨ ਨੂੰ ਵੀ ਐਸੇ ਟਿਕਾਰਾਂ ਪੈਂਦੀਆਂ।
ਜੇ ਤੂੰ ਨਾਮ ਨਾ ਜਪੇ ਕਰਦੀ ਉਸਨੂੰ ਛੋਟੀ ਛੋਟੀ ਕਰਕੇ ਕੱਟ ਦੇਣ ਦੀ ਤਾਕੀਦ ਕਰਦੇ ਹਨ। ਤੁਝੇ ਕਰੋ ਸ਼ਕਣ ਜਾਮਨਾ ਉਤਰੇ ਸ੍ਰੀ ਗੋਬਿੰਦ, ਐ ਜ਼ਬਾਨ ਤੇਰਾ ਕੱਟ ਕੇ ਸੌ ਟੁਕੜਾ ਕਰਦੇ ਹਾਂ ਜੇ ਤੂੰ ਹਰੀ ਜਸਨਾ ਉਚਾਰਨ ਕਰੇ। ਸਾਧ ਹਰੀ ਜਸ ਕਰਨਾ ਔਰ ਨਿੰਦਿਆ ਚੁਗਲੀ ਕਰਨੀ, ਝੂਠ ਮੂਠ ਬੋਲਣਾ, ਇਹ ਜ਼ਬਾਨ ਦਾ ਹੀ ਕੰਮ ਹੈ। ਨਿੰਦਿਆ ਚੁਗਲੀ ਝੂਠ ਮੂਠ ਵਿੱਚ ਵਿੱਚ ਦਾ ਨਤੀਜਾ ਬੁਰਾ ਹੈ। ਉਹਦੀ ਬਾਬਤੀ ਦੱਸਿਆ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਤ ਕਰਨ ਮੂੰਹ ਕਾਲੇ ਤਿੰਨਾ ਨਿੰਦਕਾਂ, ਨਰਕੇ ਕੋਰ ਪਵਨ। ਨਿੰਦਾ ਕਿਸੇ ਦੀ ਵੀ ਭਲੀ ਨਹੀਂ ਹੈ, ਮਨਮੁਖ ਮੁਗਤ ਕਰਦੇ ਹਨ, ਉਸਦਾ ਫਲ ਉਹਨਾਂ ਨੂੰ ਕੋਰ ਨਰਕਾਂ ਵਿੱਚ ਪਚਣਾ ਪੈਂਦਾ ਹੈ। ਜਦ ਤੇ ਸ੍ਰਿਸ਼ਟੀ ਰਚੀ ਨੰਕਾਰ ਨੇ, ਜਦ ਤੱਕ ਸ੍ਰਿਸ਼ਟੀ ਰਹੇਗੀ ਉਹਦੇ ਅਸੂਲ ਵੀ ਕੰਮ ਕਰਦੇ ਰਹਿਣਗੇ। ਜਿਹਦਾ ਕੋਈ ਕਰਦਾ ਵੈਸਾ ਫਰਦਾ, ਜੈਸਾ ਬੀਜਦਾ ਵੈਸਾ ਵੱਢਦਾ। ਨੇਕੀ ਵਧੀ ਦੋ ਪਾਸੇ ਹਨ, ਨੇਕੀ ਦਾ ਫਲ ਸੁੱਖ ਹੈ, ਵਧੀ ਦਾ ਫਲ ਦੁੱਖ ਹੈ। ਇੱਥੇ ਨਿੰਦਾ ਵਧੀ ਵੀ ਸ਼ੁਮਾਰ ਹੈ, ਨਿੰਦਾ ਦੀ ਵਾਪਸੀ ਉਹ ਕਹਿੰਦੇ ਹਨ। ਨਿੰਦਾ ਫਲੀ ਕਿਸੇ ਦਿਨ ਨਰਕੇ ਕੋਲ ਹੋਵਣ। ਨਿੰਦਾ ਕਿਸੇ ਦੀ ਵੀ ਚੰਗੀ ਨਹੀਂ, ਮਨ ਮੁੱਖ ਕਰਦੇ ਹੈ ਉਹਦਾ ਫਲ ਹੋਰ ਨਰਕਾਂ ਵਿੱਚ ਪਚਣਾ ਪੈਂਦਾ ਹੈ। ਨਿੰਦਾ ਕਹਿੰਦੇ ਨਿੰਦਾ ਕਰਨ ਵਾਲਾ ਜਿਸ ਦੀ ਨਿੰਦਾ ਕਰਦਾ ਹੈ, ਮਾਤਾ ਆਪਣੇ ਪੁੱਤਰ ਦਾ ਮਲ ਹੱਥ ਨਾਲ ਸਾਫ਼ ਕਰਦੀ ਹੈ, ਪਰ ਜੋ ਪੁਰਸ਼ ਕਿਸੇ ਦੀ ਨਿੰਦਾ ਕਰਦਾ ਹੈ ਉਸਦੀ ਪਾਪਾਂ ਨੂੰ ਵੀ ਮਲ ਨੂੰ ਨਾਲ ਖਾਂਦਾ। ਐਸੀ ਬੁਰੀ ਚੀਜ਼ ਹੈ। ਇੱਕ ਦਫ਼ਾ ਦਾ ਜ਼ਿਕਰ ਰਾਜਾ ਅੱਜ ਹੋਇਆ। ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਸੀ, ਦਿੱਲੀ ਯੁਗਾ ਜੁਗੰਤਰਾਂ ਤੋਂ ਹਿੰਦੁਸਤਾਨ ਦੀ ਰਾਜਧਾਨੀ ਚਲੀ ਆਈ। ਰਾਜਾ ਅੱਜ ਇੱਕ ਦਿਨ ਆਪਣੇ ਘੋੜੇ ਦੇ ਤਬੇਲੇ ਵਿੱਚ ਖੜਾ ਹੋਇਆ। ਅੱਜ ਕੱਲ੍ਹ ਮਸ਼ੀਨਰੀ ਹੋ ਗਈ, ਉਹਨਾਂ ਸਮਿਆਂ ਦੇ ਵਿੱਚ ਘੋੜੇ ਆਦਿ ਸਵਾਰੀਆਂ ਹੁੰਦੀਆਂ ਸਨ। ਘੋੜਿਆਂ ਦੇ ਤਬੇਲੇ ਵਿੱਚ ਖੜਾ ਹੋਇਆ ਹੈ ਇੱਕ ਫਕੀਰ ਸਾਧੂ ਭਿਕਸ਼ੂ। ਆ ਕੇ ਦਰਵਾਜ਼ੇ ਅੱਗੇ ਸਦਾ ਆਵਾਜ਼ ਦਿੰਦਾ ਹੈ, ਭਿਕਸ਼ਾ ਮੰਗਣ ਵਾਲੇ ਕੋਈ ਉਹਨੂੰ ਬੋਲੇ ਰੱਖੇ ਹੁੰਦੇ ਹਨ। ਉਹਦੀ ਆਵਾਜ਼ ਸੁਣ ਕੇ ਰਾਜਾ ਅੱਜ ਜੋ ਕਿ ਘੋੜਿਆਂ ਦੇ ਤਬੇਲੇ ਵਿੱਚ ਖੜਾ ਹੋਇਆ ਸੀ, ਕਹਿਣ ਲੱਗਾ, ਬਾਬਾ ਜੀ ਮੈਂ ਤਾਂ ਘੋੜਿਆਂ ਦੇ ਤਬੇਲੇ ਵਿੱਚ ਖੜਾ ਆਇਆ, ਇੱਥੇ ਮੇਰੇ ਪਾਸ ਕੀ ਹੈ ਭਿਕਸ਼ਾ ਦੇਣ। ਉਹ ਫਕੀਰ ਕਹਿੰਦਾ, ਜੋ ਹਾਜ਼ਰ ਹੈ। ਹਾਜ਼ਰ ਤਾਂ ਕਹਿੰਦਾ, ਘੋੜਿਆਂ ਦੀ ਲਿਦਾ ਹੋਰ ਕੀ ਹੈ, ਜੇ ਹਜੇ ਬੀਜੇ ਤਾਂ ਕੋਈ ਵੱਢ ਲਏਗਾ। ਤਾਂ ਉਸਨੇ ਰਾਜ ਮਹਲ ਵਿੱਚ ਆ ਕੇ ਜਦੋਂ ਅੰਤਕਰਨ ਵਿੱਚ ਜਦੋਂ ਮਨ ਦੇ ਵਿੱਚ ਕਿਸੇ ਕਿਸਮ ਦਾ ਹੰਕਾਰ ਪ੍ਰਵੇਸ਼ ਕਰਦਾ ਹੈ, ਬੁੱਧ ਨੂੰ ਟਿਕਾਣੇ ਨਹੀਂ ਰਹਿਣ ਦਿਆ ਕਰਦਾ, ਚੰਗੇ ਬੁਰੇ ਦੀ ਸੋਚਣ ਦੀ ਤਾਕਤ ਨਹੀਂ ਰਹਿੰਦੀ ਉਸ ਮੌਕੇ, ਉਸਨੇ ਬਿਨਾਂ ਕੁਛ ਸੋਚੇ ਸਮਝੇ ਰਾਜਾ ਅਜਨੇ ਲਿਦ ਦਾ ਬੁੱਕ ਭਰ ਕੇ ਉਸਦੇ ਬਰਤਨ ਵਿੱਚ ਪਾ ਦਿੱਤਾ। ਉਸ ਫਕੀਰ ਸਾਧੂ ਨੇ ਅਸੀਸ ਦਿੱਤੀ, ਰਾਜਨ ਤੇਰਾ ਦਾਨ ਕੀਤਾ ਵਧੇ ਫੁੱਲੇ। ਕੁਦਰਤੀ ਗੱਲ ਹੈ, ਜੇ ਅੱਜ ਕੋਈ ਦਾਨ ਕਰਦਾ ਬੰਦਾ ਕੁਦਰਤ ਤਾਂ ਹੈ ਹੀ, ਸ਼ਹਿਰ ਤੋਂ ਬਾਹਰ ਹੀ ਕੁਛ ਫਾਸਲੇ ਦੇ ਨਜ਼ਦੀਕ ਉਹ ਰਹਿੰਦਾ ਸੀ ਕਿ ਇਕੱਲਾ ਹੀ ਉੱਥੇ ਜਾ ਕੇ ਉਸਨੇ ਉਹ ਲਿਦ ਦਾ ਬੁੱਕ ਢੇਰੀ ਕਰ ਦਿੱਤਾ। ਹੌਲੀ ਹੌਲੀ ਵਧਣ ਲੱਗ ਗਿਆ, ਵਧਦੇ ਵਧਦੇ ਉਸ ਚਿਰ ਦੇ ਵਿੱਚ ਉਹ ਢੇਰ ਬਣ ਜਾਂਦਾ ਹੈ। ਰਾਜਾ ਅੱਜ ਸ਼ਿਕਾਰ ਖੇਲਦਾ ਖੇਲਦਾ ਸਾਥੀ ਵਿਛੜ ਕੇ ਇਕੱਲਾ ਰਹਿ ਗਿਆ, ਪਿਆਸ ਲੱਗਦੀ ਹੈ, ਪਾਣੀ ਪੀਣ ਵਾਸਤੇ ਉੱਥੇ ਦੇਖਿਆ ਵੀ ਇਹ ਤਾਂ ਅੰਦਰ ਪਾਣੀ ਹੈ, ਕੂੜਾ ਬਾਹਰ ਬੰਨ ਦਿੱਤਾ। ਉਸ ਜਗ੍ਹਾ ਦੇ ਅੰਦਰ ਪਹੁੰਚਦਾ ਹੈ, ਪਾਣੀ ਪੂਣੀ ਪੀਤਾ, ਮੂੰਹ ਵਗੈਰਾ ਧੋਤਾ, ਅੱਖਾਂ ਨੂੰ ਛੱਟੇ ਦਿੱਤੇ, ਇੱਧਰ ਉੱਧਰ ਨਿਗਾਹ ਮਾਰੀ, ਕੀ ਦੇਖਿਆ ਵੀ ਰਹਿੰਦਾ ਤਾਂ ਇੱਕੋ ਹੀ ਫਕੀਰ ਹੈ ਇੱਥੇ ਸਾਧੂ, ਕੋਈ ਘੋੜਾ ਟੱਟੂ ਵੀ ਨਜ਼ਰ ਨਹੀਂ ਆਉਂਦਾ, ਲਿੱਧ ਦਾ ਢੇਰ ਕਿਵੇਂ ਲੱਗਿਆ। ਉਸ ਫਕੀਰ ਨੂੰ ਪੁੱਛਣ ਲੱਗਿਆ, ਬਾਬਾ ਜੀ ਕੀ ਕੋਈ ਘੋੜਾ ਟੱਟੂ ਰੱਖਿਆ ਤੁਸੀਂ? ਕਹਿਣ ਲੱਗਾ ਨਹੀਂ। ਇਹ ਲਿੱਧਾ ਢੇਰ ਕਿਵੇਂ ਲੱਗ ਗਿਆ? ਕਹਿਣ ਲੱਗੇ, ਰਾਜੇ ਅੱਜ ਦਾ ਦਾਨ ਕੀਤਾ ਹੋਇਆ ਹੈ, ਦਿਨ ਬ ਦਿਨ ਵੱਧ ਰਿਹਾ, ਉਸਨੂੰ ਖਾਣਾ ਪੈਣਾ। ਇਹ ਸੁਣ ਕੇ ਰਾਜਾ ਹੈਰਾਨ ਹੋ ਗਿਆ, ਕੁਛ ਸੋਚਣ ਲੱਗਾ, ਖਿਆਲ ਹੈ ਹਾਂ ਇੱਕ ਦਿਨ ਮੈਂ ਘੋੜੇ ਦੇ ਤਬੇਲੇ ਵਿੱਚ ਖੜਾ ਹੋਇਆ, ਇੱਕ ਬੁੱਕ ਲਿੱਧਾ ਭਰ ਕੇ ਫਕੀਰ ਨੂੰ ਬਰਤਨ 'ਚ ਪਾਇਆ ਸੀ। ਕਹਿਣ ਲੱਗਿਆ, ਮੈਂ ਤਾਂ ਸਿਰਫ ਇੱਕ ਬੁੱਕ ਪਾਇਆ ਸੀ ਤੁਹਾਡੇ ਬਰਤਨ ਵਿੱਚ, ਇੰਨਾ ਢੇਰ ਕਿਉਂ ਹੋ ਗਿਆ? ਉਹ ਕਹਿੰਦੇ ਨੇ, ਅੰਬ ਦੀ ਇੱਕ ਗੁਠਲੀ ਲਗਾਉਂਦਾ ਕੋਈ, ਹੌਲੀ 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 ਮਣੀ ਅੰਬ ਕਿਉਂ ਉਹਨੂੰ ਉਤਰਦੇ ਨੇ? ਇੱਕ ਦਾਣਾ ਬੀਜਦਾ ਜ਼ਿਮੀਂਦਾਰ ਕਣਕ ਦਾ ਜਾਂ ਮੱਕੀ ਦਾ ਕਿਸੇ ਚੀਜ਼ ਦਾ ਜ਼ਮੀਨ ਦੇ ਵਿੱਚ, ਉਸਨੂੰ ਸੈਂਕੜੇ ਹਜ਼ਾਰਾਂ ਦਾਣੇ ਕਿਉਂ ਲੱਗਦੇ? ਇਸੀ ਤਰ੍ਹਾਂ ਦਾਨ ਫਲੀਭੂਤ ਹੋਇਆ ਕਰਦਾ, ਜਿਹੋ ਜਿਹਾ ਬੀਜਿਆ ਉਹੋ ਜਿਹਾ ਦਾਨ ਕਈ ਗੁਣਾ ਹੋ ਕੇ ਫਲਿਆ ਕਰਦਾ ਹੈ, ਇਸ ਕਰਕੇ ਤੇਰਾ ਦਾਨ ਕੀਤਾ ਹੋਇਆ ਹੈ, ਢੇਰ ਬਣ ਗਿਆ, ਅਜੇ ਵੀ ਵਧੀ ਜਾ ਰਿਹਾ, ਜਿੰਨੀ ਦੇਰ ਤੱਕ ਇਸਨੂੰ ਖਤਮ ਨਹੀਂ ਕਰ ਲੈਂਦਾ ਇਸਨੇ ਵਧੀ ਜਾਣਾ ਹੈ। ਹੈਰਾਨ ਹੋ ਗਿਆ, ਜਿਹਾ ਬੀਜੇ ਸੋਹਣੇ ਕਰਮਾਂ ਸੁੰਦਰਾ ਖੇਤ, ਜਿਹਾ ਜਿਹਾ ਬੀਜ ਹੈ ਵੱਢਦਾ, ਇਹ ਤਾਂ ਕਰਮਾਂ ਰੂਪੀ ਖੇਤ ਹੈ। ਸਵਈਆਂ ਅਖੀਰ ਪੁੱਛਣ ਲੱਗਾ, ਲਿਦ ਖਾਣੀ ਇਹ ਤਾਂ ਬੜੀ ਮੁਸ਼ਕਲ ਹੈ। ਕਹਿਣ ਲੱਗਾ, ਜਿਹਾ ਜਿਹਾ ਦਾਨ ਕੀਤਾ ਵੈਸੇ ਖਾਣਾ ਪੈਂਦਾ ਹੈ, ਚੰਗਾ ਦਾਨ ਕਰੇ ਚੰਗਾ ਖਾਣਾ ਪੈਂਦਾ, ਬੁਰਾ ਕਰੇ ਬੁਰਾ ਖਾਣਾ ਪੈਂਦਾ। ਅਖੀਰ ਕਹਿਣ ਲੱਗਾ, ਕੋਈ ਉਪਾਅ ਦੱਸੋ ਜਿਸ ਕਰਕੇ ਮੈਨੂੰ ਨਾ ਖਾਣਾ ਪਵੇ। ਮੈਂ ਕਹਿੰਦੇ, ਹਾਂ ਜਿੰਨੀ ਦੇਰ ਤੱਕ ਤੂੰ ਇਸਨੂੰ ਖਤਮ ਨਹੀਂ ਕਰ ਲੈਂਦਾ ਇਸਨੇ ਹੋਰ ਵਧੀ ਜਾਣਾ, ਜ਼ਿਆਦਾ ਖਾਣਾ ਪਏਗਾ, ਅਤੇ ਪਹਿਲਾਂ ਹੀ ਖਤਮ ਕਰ ਲੈ। ਪੁੱਛਣ ਲੱਗਾ, ਕੋਈ ਉਪਾਅ ਦੱਸੋ। ਸਾਧੂ ਕਹਿਣ ਲੱਗਾ, ਰਾਜਨ ਨਿੰਦਿਆ ਕਰਵਾ ਸਾਰੇ ਸ਼ਹਿਰ, ਤੇਰਾ ਇਹ ਜੋ ਕੁਛ ਹੈ ਨਿੰਦਕਾਂ ਦੇ ਲੇਖੇ ਲੱਗ ਜਾਏਗਾ, ਨਿੰਦਾ। ਸੋ ਖੈਰ ਘਰ ਆ ਗਿਆ, ਆ ਕੇ ਸੋਚਦਾ ਹੈ ਵਿਚਾਰਦਾ, ਨਿੰਦਾ ਕਿਵੇਂ ਕਰਾਈ ਜਾਵੇ? ਨਿੰਦਾ ਕਰਵਾਉਣ ਦਾ ਇੱਕ ਢੰਗ ਸੋਚਿਆ। ਰਾਜਾ ਨੇ ਉਹਨਾਂ ਸਮੇਂ ਵਿੱਚ ਮੋਟਰਾਂ ਨਹੀਂ ਸਨ ਸਾਡੇ ਦੇਸ਼ ਦੇ ਵਿੱਚ ਵਗੀਆਂ ਹੁੰਦੀਆਂ, ਉਸਨੇ ਅੱਠ ਘੋੜਿਆਂ ਦੀ ਬੱਗੀ ਤਿਆਰ ਕਰਵਾਈ, ਸੁਨਹਿਰੀ ਰੁਪਹਿਰੀ ਪਹੀਆਂ ਵਾਲੀ, ਉਸਦੇ ਵਿੱਚ ਬੈਠ ਗਿਆ। ਕੁਛ ਯੁਵਾ ਅਵਸਥਾ ਦੀਆਂ ਲੜਕੀਆਂ ਚੰਗੇ ਬਸਤਰ ਗਹਿਣੇ ਪਹਿਨਾ ਕੇ ਬੈਠਾ ਲਈ, ਰੰਗਦਾਰ ਪਾਣੀ ਦੀ ਬੋਤਲ ਵਿਚਾਲੇ ਮੇਜ਼ ਰੱਖ ਕੇ ਉਸ 'ਤੇ ਰੱਖ ਲਈ। ਨਿੰਦਿਆ ਹਮੇਸ਼ਾ ਝੂਠੀ ਗੱਲ ਨੂੰ ਕਹਿੰਦੇ, ਨਿੰਦਿਆ ਕਰਵਾਉਣ ਦਾ ਇਹ ਢੰਗ ਸੀ। ਪਾਣੀ ਸੀ ਰੰਗਦਾਰ, ਲੋਕਾਂ ਨੂੰ ਪ੍ਰਤੀਤ ਹੋਵੇ ਸ਼ਰਾਬ, ਲੜਕੀਆਂ ਦੇ ਉੱਪਰ ਪੁੱਤਰੀਆਂ ਭਾਵਨਾ ਸੀ, ਲੇਕਿਨ ਲੋਕਾਂ ਨੂੰ ਬੁਰਾਈ ਪ੍ਰਤੀਤ ਹੋ, ਆਪ ਆਪਣੇ ਕੇਸ ਪਿੱਛੇ ਨੂੰ ਖਿਲਾਰ ਲਏ। ਬਾਕੀ ਚਲਾਉਣ ਵਾਲਿਆਂ ਨੂੰ ਕਿਹਾ, ਆਹਿਸਤਾ ਆਹਿਸਤਾ ਸਾਰੇ ਸ਼ਹਿਰ ਦੇ ਗਲੀ ਕੁੱਚਿਆਂ ਵਿੱਚ ਫਿਰ, ਤਾਂ ਕਿ ਸਭ ਲੋਕਾਂ ਦੀ ਨਿਗਾਹ ਮੇਰੇ ਉੱਪਰ ਪਵੇ, ਮੇਰੀ ਨਿੰਦਾ ਕਰੋ, ਔਰ ਜਿਹੜੀ ਲਿਪਤਾ ਢੇਰ ਪਿਆ ਹੈ ਇਹਨਾਂ ਦੇ ਲੇਖੇ ਲੱਗ ਜਾਵੇ। ਮੈਂ ਇਸ ਕਰਕੇ ਉਹਨੇ ਇਹ ਯਤਨ ਕੀਤਾ। ਸੋ ਸਾਰੇ ਸ਼ਹਿਰ ਵਿੱਚ ਫਿਰਿਆ, ਆਹਿਸਤਾ ਆਹਿਸਤਾ ਸਾਰੇ ਸ਼ਹਿਰ ਵਿੱਚ ਚੱਕਰ ਕੱਟਿਆ। ਲੋਕ ਦੇਖਦੇ ਕਹਿੰਦੇ, ਲਓ ਜੀ ਰਾਜਾ ਦੀ ਮੱਤ ਮਾਰੀ, ਇਹਦੀ ਬੁੱਧ ਭ੍ਰਿਸ਼ਟ ਹੋ ਗਈ, ਸਰੇ ਬਾਜ਼ਾਰ ਸ਼ਰਾਬਾਂ ਪੀਂਦਾ ਫਿਰਦਾ, ਸਰੇ ਬਾਜ਼ਾਰ ਆ ਕੁਛ ਕਰਦਾ। ਸਭ ਲੋਕਾਂ ਨੇ ਇਹਨਾਂ ਨਿੰਦਾ ਕੀਤੀ, तो फिर के वापस आ गया, उन जाके देखने लगा भी देखा वो ढेर खत्म होया कि ना, सारा ढेर खत्म है लेकिन एक बुक पिया है। पूछने लगा तो साधु ने, मैं तो अपने आप में बड़ा खज्जल खुआर किया सारे शहर के बीच ताकि ये लिद मुके, पर फिर भी ये पिया रह गया, यदा की मतलब। तो कह लगे राजन सारे शहर के लोगों ने तेरी निंदा की थी, जिन्हें जिन्हें निंदा की थी उन्होंने लेखे लग गया, पर एक शख्स है ये शहर में किसी की निंदा नहीं कर रहा, वो इसका प्यो तो निंदा करवा ला वो लेखे लग गया। दसो कौन है? फलाने महल एक लोहार है, वह किसी की निंदा नहीं कर रहा, जे तू उस पर निंदा करवा रहे हैं तो यह जरा प्या है लिद का यह भी खत्म हो जाए, तू बरी हो जाए। अगर उसने ना निंदा की तो फिर उसने वधन लग जाना, उसी तरह फिर होर वध जाए, जिमें दर्द की जड़ लगी रह जाए दर्द क्यों। खैर उसने निंदा कराने का उस व्यवहार तो ढंग बनाया कि जिमीदार बेस बना लिया, हाथियों कुत्ते लै लए, उसकी दुकान आरनाली जा बैठा, हौली हौली उसने कम शुरू कर दिता। इन्हें गल छेड़ दी, राजा ने कहन लगे भाई भरावा तेन पता है कुछ, इतों का राजा कहा जा दुराचारी है, कहा जा बुरा है, सरे बाजार शराबा पीता, सरे बाजार लड़कियों नहीं फिर बगियां, इन्नी पता जो उसने गल सुनी लुहा दी, उसके दातियां कुत्ते बाहर चला के मारे, कह लगे दौड़ जा मेरे तो तेरी लीत नहीं खाती जाती, जेड़े खा गए देशों में छा वापस मुड़ो आया। अखीर आके कह लगा फिर साधु दसो कोई यतन, वो तो निंदा नहीं कर रहा, कहने के था फिर मुका लै नहीं फिर बढ़ेगी, फिर किमें खाव कोई यतन दसो। कहन लगे हम कर ला फिर इसकी सुभाव बना लै, सूखला अग में यदि राख बन जाएगी हाथ बन जाएगी, जिमें स्वर्ण पशम लो पशम आदि इन्हों फूके ही बना देना ड्यूति जेडे तीन डॉक्टर। इसमें हौली हौली खा लिया कर कुड़ी सवेरे काली कुड़ी शाम में खा ली। इस तरीके से वे राजा ने कहने लिद खाती उस अवस्था जना अजय स्वरूप सिक्ख्या खाए ऐसी दरगाह मिले। उस मौके ख्याल आता है कि मैं उस लिद की जी सुहावी कुड़ी बनी खाना हाँ, पश्चाताप होंगे है, मतलब कि निंदा करने वाला कोई है, जिसकी निंदा करता है मन उसकी पापा रूपी मल खाता है, माता अपने पुत्र की मन सुभा कर दी। इस करके निंदा में बहुत दसिया है, निंदा भली किसे की ना ही मन मुक्त करन मुंह का दे इन्हें निंदक नरके खोल निंदा निंदा भली किसे की ना ही Oh, ਨੂੰ ਇਉਂ ਬੁਰੀ ਦੱਸਿਆ ਹੈ, ਨਿੰਦਾ ਨੂੰ ਬੁਰਾ ਕਰਨ ਜਾਣ ਕੇ ਇਸ ਤੋਂ ਰੋਕਿਆ, ਵਿਵਰਜਿਤ ਕੀਤਾ, ਕਿਉਂਕਿ ਇਸਦਾ ਫਲ ਬਹੁਤ ਬੁਰਾ ਹੈ। ਨਿੰਦਾ ਫਲੀ ਕਿਸੇ ਕੀ ਨਾਹੀਂ, ਮਨ ਮੁਖ ਮੁਕਤ ਕਰਨ ਨੂੰ ਫਲ ਇਤਨ ਨਿੰਦਕਾ ਨਰਕੇ ਹੋਰ ਪਵਨਿਕਤਾ। ਇਉਂ ਦੱਸਿਆ ਹੋਰ ਸਾਰੀਆਂ ਬਿਮਾਰੀਆਂ ਦੇ ਇਲਾਜ ਹਨ, ਦਾਰੂ ਹਨ, ਨਿੰਦਕ ਦਾ ਦਾਰੂ ਨਹੀਂ। ਔਖ ਸਭੇ ਕੀਤੀਆਂ ਨਿੰਦਕ ਦਾ ਦਾਰੂ ਨਾ ਹੈ, ਆਪ ਭੁਲਾਏ ਨਾਨਕਾ ਪਚ ਪਚ ਜੋਨੀ ਨਹੀਂ ਕਰਦੀ। ਨਿੰਦਿਆ ਚੁਗਲੀ ਝੂਠ ਮੂਠ ਵਿੱਚ ਵਿੱਚ ਹੀ ਲੱਗੀ ਰਹਿੰਦੀ ਹੈ। ਗੁਰੂ ਜੀ ਕਹਿੰਦੇ ਉਸਨੂੰ ਛੋਟੀ ਛੋਟੀ ਕਰਕੇ ਕੱਟ ਦੇਣਾ ਚੰਗਾ, ਤਾਂ ਕਿ ਨਿੰਦਾ ਦੇ ਦੋਸ਼ ਤੋਂ ਤਾਂ ਬਚਾਅ ਹੋ ਜਾਏਗਾ, ਹਰੀ ਜਸ ਇਸਨੇ ਕਰਨਾ ਨਾ ਹੋਇਆ। ਹਰੀ ਜਸ ਕੀਤੀਆਂ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੁੰਦਾ। ਵਾਹਿਗੁਰੂ ਦਾ ਭਜਨ ਤਮਾਮ ਦੁੱਖਾਂ ਦਾ ਇਲਾਜ ਹੈ, ਦਾਰੂ। ਪਰ ਉਹ ਤਾਂ ਇਹਨੇ ਕਰਨਾ ਨਾ ਹੋਇਆ, ਨਿੰਦਿਆ ਚੁਗਲੀ ਕਰਕੇ ਜੀਵ ਨੂੰ ਹੋਰ ਨਰਕਾਂ ਵਿੱਚ ਹੀ ਲਿਜਾਣਾ ਹੈ। ਅਤੇ ਬਿਹਤਰ ਹੈ
ਨਿੰਦਾ ਦੇ ਦੋਸ਼ ਤੋਂ ਬਚਣ ਵਾਸਤੇ ਇਸਨੂੰ ਛੋਟੀ ਛੋਟੀ ਕਰਕੇ ਕੱਢ ਦਿੱਤਾ ਜਾਵੇ। ਤੇ ਜੇ ਫਿਰ ਤੁਝੇ ਕਰੋ ਸ਼ਤਖਣ ਜਾਮਨਾ ਉਤਨੇ ਸ੍ਰੀ ਗੋਬਿੰਦ ਰਸਨਾ ਨਾ ਜਪੇ ਹਰਨਾਮ ਤਿਲ ਤਿਲ ਕਰ ਕੱਟੀ, ਜਿਹੜੀ ਜਵਾਨ ਵਹਿਰੂ ਦੇ ਜਸਨੀ ਕਰਦੀ ਹੋ ਉਸਨੂੰ ਛੋਟੀ ਛੋਟੀ ਕਰਕੇ ਕੱਟ ਦੇਣ ਦੀ ਤਾਕੀਦ ਕਰਦੇ ਹਨ ਤਾਂ ਕਿ ਨਿੰਦਾ ਦੇ ਦੋਸ਼ ਤੋਂ ਬਚਾਅ ਹੋ ਜਾਵੇ, ਅਜੀਬ ਹੋਰ ਨਰਕਾਂ ਵਿੱਚ ਨਾ ਜਾ ਸਕੇ। ਇੱਕ ਤਾਂ ਇਸ ਜ਼ਬਾਨ ਦੀ ਬਾਬਤ ਦੱਸਿਆ ਹੈ ਛੇ ਕਿਸਮ ਦੀ ਪ੍ਰਤਨ ਜਾਂ ਜ਼ਹਿਰ ਇਸ ਵਿੱਚ ਨਿਵਾਸ ਕਰਦੀ ਹੈ, ਜੇਕਰ ਇਸ ਦੇ ਨਾਲ ਹਰੀ ਜਸ ਨਾ ਕੀਤਾ ਜਾਏ। ਤੁਮਾ ਤੁਮੀ ਵਿਸ ਅਕ ਤਤੂਰਾ ਨਿਮ ਫਲ ਮਨਮੁਖ ਵਸੈ ਤਿਸ ਜਿਸ ਤੋਂ ਚਿੱਤ ਨਾ ਆਵੇ। ਤੁਮਾ ਵੀ ਕੌੜਾ ਤੁਮੀ ਵੀ ਕੌੜੀ ਅਕ ਵੀ ਵਿਓ ਵੀ ਨਿੰਮ ਫਲ ਇਹ ਸਾਰੀਆਂ ਚੀਜ਼ਾਂ ਕੌੜੀਆਂ ਨੇ ਵਿਹਲੀਆਂ ਹਨ। ਜੇਕਰ ਜ਼ਬਾਨ ਦੇ ਨਾਲ ਹਰੀ ਜਸ ਨਾ ਕੀਤਾ ਜਾਵੇ ਇਹਨਾਂ ਦੇ ਵਿੱਚ ਛੇ ਕਿਸਮ ਦੀ ਜ਼ਬਾਨ ਤੇ ਕੁੜੱਤਣ ਨਿਵਾਸ ਕਰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਕਈਓ ਕਹਿੰਦੇ ਤ੍ਰਿਗਜੇ ਬਾਗੁਰ ਸ਼ਬਦ ਬਿਨਾ ਔਰ ਮੰਤਰ ਸਿਮਰਣੀ, ਉਹ ਜ਼ਬਾਨ ਨੂੰ ਧਿਕਾਰ ਹੈ ਜਿਹੜੀ ਜ਼ਬਾਨ ਹਰੀ ਜਸ ਨਹੀਂ ਕਰਦੀ। ਜ਼ਬਾਨ ਤੋਂ ਅੱਗੇ ਹੱਥ ਪੈਰ ਹਨ, ਹੱਥਾਂ ਪੈਰਾਂ ਨੂੰ ਵੀ ਸੇਵਾ ਤੋਂ ਬਿਨਾਂ ਧਿਕਾਰ ਯੋਗ ਦੱਸਿਆ। ਪੈਰਾਂ ਨੂੰ ਵੀ ਗੁਰੂ ਗੁਰੂ ਸੰਗਤ ਦੀ ਸੇਵਾ ਤੋਂ ਬਿਨਾਂ ਧਿਕਾਰ ਯੋਗ ਦੱਸਿਆ। ਅੱਜ ਪਹੁੰਚੋ ਸ੍ਰੀ ਅਨੰਦਪੁਰ ਸਾਹਿਬ ਜੇਠਾੜ ਦੇ ਦਿਨ ਲੂਹਾਂ ਚੱਲਦੀਆਂ, ਸਖ਼ਤ ਗਰਮੀ ਪੈਂਦੀ ਹੈ। ਹਜ਼ੂਰ ਕਲਗੀਧਰ ਮਹਾਰਾਜ ਦਾ ਰੂਹਾਨੀ ਦਰਬਾਰ ਸਜਿਆ, ਬੜੇ ਕੀਮਤੀ ਸ਼ਾਮਿਆਨੇ ਤਣੇ ਹੋਏ ਹਨ, ਕੀਮਤੀ ਫਰਸ਼ ਵਿਛੇ ਹੋਏ ਹਨ। ਸੰਗਤਾਂ ਪ੍ਰੇਮੀ ਜਨ ਗੁਰੂ ਘਰ ਦੀ ਰਾਤ ਇਉਂ ਕਰਦੇ ਹਨ ਜਿਵੇਂ ਕਰੋੜਾਂ ਚਕੋੜਾਂ ਚੰਦਰਮਾ ਵੱਲ ਇੱਕ ਤੱਕ ਲਗਾ ਕੇ ਦੇਖਦੇ ਹਨ। ਗਰਦਨ ਭਾਵੇਂ ਮੁੜੁੱਕ ਜੇ ਦੀਦਾਰ ਕਰਨ ਨਹੀਂ ਹਟ, ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ, ਜ਼ਬਾਨ ਨਾਲ ਬਾਣੀ ਦਾ ਉਚਾਰਣ ਕਰਦੇ ਹਨ। ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਵਿੱਚ ਬਹੁਤ ਬੈਠੇ ਹੋਏ ਹਨ। ਸਿਮਰਨ ਜਾਪ ਦੋ ਕਿਸਮ ਦਾ, ਇੱਕ ਜਾਪ ਹੈ ਦੂਸਰਾ ਅਜਪਾ। ਜਾਪ ਜ਼ਬਾਨ ਹਿਲਾ ਕੇ, ਜੀਬਾ ਗੁਲ ਔਰ ਖਿਆਲ ਇਹਨਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ, ਇਸਨੂੰ ਜਾਪ ਕਹਿੰਦੇ। ਜਿੱਥੇ ਜ਼ਬਾਨ ਨਾ ਹਿੱਲੇ ਉਸਨੂੰ ਅਜਪਾ ਕਹਿੰਦੇ ਹਨ। ਅਜਪਾ ਜਾਪ ਨਾ ਵਿਸਰੇ ਆਦ ਜੁਗਾਲ ਸੁਮਾਰ, ਜੀਵ ਨਾ ਹਿੱਲੇ ਬੁਲ ਨਾ ਫਰਕੇ ਪਾਕ ਨਵਾਜ਼ੀ ਸੋਏ, ਬਿਨ ਰਸਨਾ ਜੋ ਜਪੇ ਹੈ ਆਓ ਕੋਈ ਜਾਣੇ ਕੈਸਾ ਨਾ, ਬਿਨ ਰਸਨਾ ਉਸਤ ਕਰਾਈ ਗੁਰਮੁਖ ਜਾਪੋ ਹਿਰਦੇ ਰਾਮਿਓ। ਅਜੱਪਾ ਦੇ ਬਹੁਤ ਸਾਰੇ ਤਰੀਕੇ ਹਨ। ਦਮ ਦਮ ਦੇ ਨਾਲ ਸਾਹ ਦੇ ਨਾਲ ਅਜੱਪਾ ਹੁੰਦਾ ਹੈ, ਸੋ ਮੱਧਮਾ ਬਾਣੀ ਵਿੱਚ ਅਜੱਪਾ ਹੁੰਦਾ ਹੈ, ਹਿਰਦੇ ਸਥਾਨ ਵਿੱਚ ਅਜੱਪਾ ਹੁੰਦਾ ਹੈ, ਪਰਾ ਬਾਣੀ ਵਿੱਚ ਅਜੱਪਾ ਹੁੰਦਾ ਹੈ, ਤ੍ਰਿਪਤੀ ਵਿੱਚ ਅਜੱਪਾ ਹੁੰਦਾ ਹੈ, ਦਸਵੇਂ ਦੁਆਰ ਵਿੱਚ ਅਜੱਪਾ ਹੁੰਦਾ, ਹੋਰ ਕੀ ਕਹਿਣਾ, ਰੋਮ ਰੋਮ ਵਿੱਚੋਂ ਅਜੱਪਾ ਹੋ ਰਿਹਾ, ਗੁਰਮੁਖ ਰੋਮ ਰੋਮ ਹਰ ਪਿਆ। ਅਵਿਆਸੀ ਪੁਰਸ਼ ਜਿਹੜੇ ਹਨ ਸਿਮਰਨ ਕਰਨ ਵਾਲੇ, ਉਹਨਾਂ ਨੂੰ ਸਿਮਰਨ ਕਮਾਈ ਦੁਆਰਾ ਇਹ ਅਵਸਥਾ ਪ੍ਰਾਪਤ ਹੁੰਦੀਆਂ ਨੇ। ਕਿਸੇ ਦੀ ਬਿਰਤੀ ਕਿਸੇ ਥਾਂ ਦੇ ਵਿੱਚ ਟਿਕਦੀ ਹੈ ਕਿ ਨਹੀਂ, ਇੱਕੋ ਜਿਹੀ ਅਵਸਥਾ ਸਾਰਿਆਂ ਦੀ ਨਹੀਂ ਹੋਇਆ ਕਰਦੀ। ਇਸ ਕਰਕੇ ਜਾਪ ਅਜ ਅੰਤਰੀ ਅਭਿਆਸ ਕਰਨ ਵਾਲੇ ਵੀ ਗੁਰੂ ਬਹੁਤ ਸਾਰੇ ਵਿੱਚ ਬੈਠੇ ਹੋਏ ਹਨ। ਇਉਂ ਜਿਹੜੇ ਆਪਣੇ ਸਮੇਂ ਨੂੰ ਬਤੀਤ ਕਰਦੇ ਹਨ, ਦੁਨੀਆਂ ਦੇ ਸਾਰਿਆਂ ਨਾਲੋਂ ਜ਼ਿਆਦਾ ਸੁੱਖ ਦਾ ਸਮਾਂ ਉਹਨਾਂ ਦਾ ਹੀ ਬਤੀਤ ਹੁੰਦਾ ਹੈ। ਵੈਕੁੰਠ ਵਰਗਾ ਸਮਾਂ ਗੁਜ਼ਰਦਾ ਹੈ, ਔਰ ਜਦੋਂ ਔਧ ਪੂਰੀ ਹੁੰਦੀ ਹੈ, ਇਉਂ ਇਸ ਤਰੀਕੇ ਸਿਰ ਸਮਾਂ ਗੁਜ਼ਾਰਨ ਵਾਲਿਆਂ ਦੀ ਉਹਨਾਂ ਨੂੰ ਨਿਰੰਕਾਰ ਦੀ ਦਰਗਾਹ ਵਿੱਚ ਥਾਂ ਮਿਲਦਾ, ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ, ਭਜਨ ਆਨੰਦ ਦੀ ਹੈ। ਸੋ ਉਸਦੀ ਬਾਬਤ ਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ ਹਨ। ਮਰਨ ਤੋਂ ਬਾਅਦ ਇਹਨੇ ਸਰੀਰ ਦੇ ਪਰੀ ਤਿਆਗ ਕਰਨ ਤੋਂ ਬਾਅਦ ਉਹਨਾਂ ਨੂੰ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਥਾਂ ਦਿੰਦਾ। ਇੱਥੇ ਵੈਕੁੰਠ ਵਰਗਾ ਸਮਾਂ ਗੁਜ਼ਰਦਾ ਹੈ। ਇਉਂ ਗੁਰੂ ਦੀ ਹਜ਼ੂਰੀ ਵਿੱਚ ਪ੍ਰੇਮੀ ਵੈਕੁੰਠ ਜੈਸਾ ਆਨੰਦ ਮਾਣਦੇ। ਕੀਰਤਨ ਨੂੰ ਬੰਦ ਕਰਕੇ ਗੁਰੂ ਜੀ ਨੇ ਆਵਾਜ਼ ਦਿੱਤੀ, ਜਲ ਕਿਉਂਕਿ ਗਰਮੀ ਦਾ ਮੌਸਮ ਹੋਣ ਕਰਕੇ ਪੱਖੇ ਚੱਲਦੇ ਹਨ, ਬਾਰ ਬਾਰ ਪਿਆਸ ਲੱਗਦੀ ਹੈ। ਆਵਾਜ਼ ਦਿੱਤੀ, ਜਲ ਗਰਮੀ ਬਰਦਾਸ਼ਤ ਹਾਜ਼ਰ ਨਾ ਹੋਣ ਕਰਕੇ ਸਾਹਮਣੇ ਇੱਕ ਸ਼ੌਰ ਅਵਸਥਾ ਦਾ 13-14 ਸਾਲ ਦੀ ਉਮਰ ਦਾ ਕਿਸੇ ਅਮੀਰ ਦਾ ਲੜਕਾ, ਬੜੇ ਕੀਮਤੀ ਬਸਤਰ ਪਹਿਨੇ ਹੋਏ ਹਨ, ਬੜਾ ਖੂਬਸੂਰਤ ਸਰੀਰ ਹੈ, ਉੱਠ ਕੇ ਜਾਂਦਾ ਹੈ, ਹੱਥ ਧੋ ਕੇ ਠੰਡੇ ਜਲ ਦਾ ਕਟੋਰਾ ਭਰ ਕੇ ਲਿਆਉਂਦਾ। ਉਹ ਕਟੋਰਾ ਗੁਰੂ ਜੀ ਨੇ ਆਪਣੇ ਹੱਥ 'ਤੇ ਲੈ ਲਿਆ, ਉਸ ਪਚੰਗੀ ਦੇ ਸਿਰ ਤੋਂ ਪੈਰਾਂ ਤੱਕ ਨੀਵਾ ਲੜਾਈ ਪਿਆ। ਕਿਸੇ ਅਮੀਰ ਦਾ ਲੜਕਾ ਹੈ, ਉਸਨੂੰ ਪੁੱਛਣਾ ਸ਼ੁਰੂ ਕੀਤਾ, ਬੀਬਾ ਕਾਕਾ ਇਸਦਾ ਪੁੱਤਰ ਹੈ। ਉਸਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਮੇਰਾ ਪਿਤਾ ਇੱਕ ਬੜਾ ਸੇਠ ਆਦਮੀ, ਆਇਓ ਪ੍ਰਤੀਤ ਹੁੰਦਾ ਬੀਬਾ, ਮੈਂ ਇਹਨਾਂ ਹੱਥਾਂ ਨਾਲ ਕਦੇ ਸੇਵਾ ਨਹੀਂ ਕੀਤੀ, ਕਿਉਂਕਿ ਹੱਥ ਤੇਰੇ ਬੜੇ ਕੋਮਲ ਪ੍ਰਤੀਤ ਹੁੰਦੇ ਨੇ। ਉਸਨੇ ਅਰਜ਼ ਕੀਤੀ, ਹਾਂ ਗਰੀਬ ਨਵਾਜ਼, ਪਹਿਲਾ ਦਿਨ ਹੈ, ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ। ਫਿਰ ਪੁੱਛਣਾ ਸ਼ੁਰੂ ਕੀਤਾ, ਇਹਨਾਂ ਹੱਥਾਂ ਨਾਲ ਕਦੇ ਸਾਧ ਸਿੰਘ ਦੇ ਜੁੱਤੇ ਚਾਰੇ ਹਾਂ,
ਉਸਨੇ ਅਰਜ਼ ਕੀਤੀ ਨਹੀਂ ਸੱਚੇ ਪਾਤਸ਼ਾਹ। ਫਿਰ ਕਦੇ ਲੰਗਰ ਵਿੱਚ ਪਹੁੰਚ ਕੇ ਸੰਗਤ ਦੇ ਜੂਠੇ ਭਾਂਡੇ ਮਾਂਜੇ ਹਾਂ, ਉਸਨੇ ਪ੍ਰਾਰਥਨਾ ਕੀਤੀ ਨਹੀਂ ਗਰੀਬ ਨਿਵਾਜ਼। ਕਦੇ ਤੱਪੜ ਵਿਛਾਏ ਹਨ ਨਹੀਂ ਸੱਚੇ ਪਾਤਸ਼ਾਹ। ਔਰ ਕਈ ਕਿਸਮ ਦੀ ਸੇਵਾ ਕੁਛ ਨਹੀਂ, ਪਹਿਲਾ ਦਿਨ ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ। ਇਹ ਬਚਨ ਸੁਣ ਕੇ ਹਜ਼ੂਰ ਨੇ ਕਟੋਰਾ ਸਨੇ ਪਾਣੀ ਫੈਂਕ ਦਿੱਤਾ। ਸੋ ਜਦੋਂ ਕਟੋਰਾ ਫੈਂਕਿਆ, ਸਭ ਸੰਗਤ ਦੀ ਨਿਗਾਹ ਚੁੱਕੇ ਆਪ ਜੀ ਵੱਲ ਸੀ। ਸਭ ਦੇ ਦਿਲਾਂ ਦੇ ਵਿੱਚ ਕਈ ਕਿਸਮ ਦੇ ਸ਼ੰਕੇ ਸ਼ੱਕ ਸ਼ਕੂਕ ਪੈਣੇ ਸ਼ੁਰੂ ਹੋ ਗਏ। ਪਤਾ ਨਹੀਂ ਕੀ ਕਾਰਨ ਗੁਰੂ ਜੀ ਨੇ ਪਾਣੀ ਨਹੀਂ ਪੀਤਾ, ਕਿਉਂਕਿ ਗੁਰੂ ਅੰਤਰਯਾਮੀ ਸਰਬਾਗਿਆ ਕਰਕੜ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਸ਼ਾਇਦ ਇਸ ਕਟਰਨੀ ਵਿੱਚ ਕੋਈ ਨੁਕਸ ਹੈ, ਦੇਰ ਤੋਂ ਪਾਣੀ ਨਹੀਂ ਪੀਤਾ, ਜਾਂ ਹੋਰ ਕੁਛ ਕਾਰਨ ਹੈ। ਇਹੋ ਜਿਹੇ ਕਈ ਕਿਸਮ ਦੇ ਸਭ ਸੰਗਤਾਂ ਦੇ ਦਿਲ ਵਿੱਚ ਫੁੱਟਣੇ ਉੱਠਣੇ ਸ਼ੁਰੂ ਹੋ ਗਏ। ਸਭ ਦਾ ਸ਼ੰਕਾ ਦੂਰ ਕਰਨ ਵਾਸਤੇ ਔਰ ਕੁਛ ਸਿੱਖਿਆ ਦੇਣ ਵਾਸਤੇ ਆਪ ਜੀ ਨੇ ਕੀਰਤਨ ਬੰਦ ਕਰਕੇ ਉੱਚੀ ਆਵਾਜ਼ ਨਾਲ ਸਭ ਨੂੰ ਵਾਜਾ ਕਰਕੇ ਕਿਹਾ, ਪ੍ਰੇਮੀਓ, ਕੀ ਤੁਹਾਡੇ ਵਿੱਚ ਕੋਈ ਇਹੋ ਜਿਹਾ ਮਾਈ ਭਾਈ ਵੀ ਹੈ ਜੋ ਮੁਰਦੇ ਨਾਲ ਛੋੜ ਕੇ ਪਾਣੀ ਪੀ ਲਏ ਜਾਂ ਭੋਜਨ ਛਕ ਲਵੇ? ਸਭ ਨੇ ਇੱਕ ਜ਼ਬਾਨ ਹੋ ਕੇ ਅਰਜ਼ ਕੀਤੀ, ਪ੍ਰਭੂ ਗਰੀਬ ਨਿਵਾਜ਼, ਮੁਰਦੇ ਨੂੰ ਛੋਇਆ ਪਾਣੀ ਅਸ਼ੁੱਧ ਹੋ ਜਾਂਦਾ ਹੈ, ਮੁਰਦੇ ਨੂੰ ਛੋਇਆ ਭੋਜਨ ਅਸ਼ੁੱਧ ਹੋ ਜਾਂਦਾ ਹੈ, ਕੋਈ ਖਾਂਦਾ ਨਹੀਂ ਪੀਂਦਾ, ਹੋਰ ਤਾਂ ਕੀ ਕਹਿਣਾ ਹੈ। ਅਤੇ ਕਿਤੇ ਇੱਕ ਤਾਂ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ। ਚੇਤਨ ਕਲਾ ਦੇ ਸੰਯੁਕਤ ਸੂਖਮ ਸਰੀਰ ਦੇ ਸੰਯੁਕਤ ਇਹ ਅਸਤੂਲ ਸਰੀਰ ਨੂੰ ਛੋੜ ਕੇ ਚਲਾ ਜਾਂਦਾ ਹੈ, ਤਾਂ ਉਸ ਮੁਰਦੇ ਨੂੰ ਲੋਕ ਸ਼ਮਸ਼ਾਨ ਭੂਮਿਕਾ ਤੇ ਲਿਜਾ ਕੇ ਸੰਸਕਾਰ ਕਰਦੇ ਹਨ। ਅਤੇ ਉਹਦੇ ਪਿੱਛੇ ਜਿਹੜੇ ਲੋਕ ਨਜ਼ਰ ਜਾਂਦੇ ਹਨ, ਲਾਂਬੂ ਵਗੈਰਾ ਲਗਾ ਕੇ ਵਾਪਸ ਆ ਕੇ ਇਸ਼ਨਾਨ ਵਗੈਰਾ ਕਰਕੇ ਵਸਤਰ ਬਦਲ ਕੇ ਫਿਰ ਖਾਣ ਪਾਣ ਵਿੱਚ ਪ੍ਰਵੇਸ਼ ਹੁੰਦੇ ਹਨ, ਇਤਨਾ ਆਪਣੇ ਆਪ ਨੂੰ ਉਸਦੇ ਪਿੱਛੇ ਜਾਣ ਕਰਕੇ ਹੀ ਅਸ਼ੁੱਧ ਮੰਨਦੇ ਹਨ। ਮੁਰਦੇ ਨੂੰ ਛੋਈ ਵਸਤੂ ਕੌਣ ਖਾਂਦਾ? ਕੋਈ ਨਹੀਂ ਪੀਂਦਾ, ਨਾ ਪਾਣੀ ਪੀਏ ਕੋਈ, ਨਾ ਭੋਜਨ ਛਕੇ। ਗੁਰੂ ਜੀ ਕਹਿੰਦੇ ਮੁਰਦੇ ਨੂੰ ਛੋਇਆ ਪਾਣੀ ਅਸ਼ੁੱਧ ਹੋ ਜਾਂਦਾ, ਭੋਜਨ ਵੀ ਅਸ਼ੁੱਧ ਹੋ ਜਾਂਦਾ, ਹੋਰ ਵੀ ਪਿੱਛੇ ਜਾਣ ਕਰਕੇ ਜਿਹੜੇ ਲੋਕ ਮੁਰਦੇ ਦੇ ਪਿੱਛੇ ਮਜ਼ਰ ਜਾਂਦੇ ਉਹ ਵੀ ਆਪਣੇ ਆਪ ਨੂੰ ਅਸ਼ੁੱਧ ਮੰਨਦੇ, ਨਾ ਤੋ ਕੇ ਕੱਪੜੇ ਬਦਲ ਕੇ ਫਿਰ ਕੁਛ ਖਾਂਦੇ ਪੀਂਦੇ। ਅਤੇ ਭਾਈ ਮੈਂ ਮੁਰਦੇ ਨੂੰ ਛੋਇਆ ਪਾਣੀ ਕਿਉਂ ਪੀ? ਸਭ ਹੈਰਾਨ ਹੋ ਗਏ, ਗਰੀਬ ਨੂੰ ਆ ਜੇ ਮੁਰਦਾ ਤੈਨੂੰ ਕਿਸੇ ਅਮੀਰ ਦਾ ਲੜਕਾ ਹੈ, ਚੰਗੇ ਕੀਮਤੀ ਪੱਤਰ ਪਹਿਣੇ ਹਨ, ਸ਼ੁੱਧੀ ਨਾਲ ਜਲ ਲਿਆਇਆ। ਗੁਰੂ ਜੀ ਫਰਮਾਉਂਦੇ ਕਿ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਚਨ ਭੁੱਲ ਗਏ, ਜਿਨ੍ਹਾਂ ਦੇ ਵਚਨਾਂ ਨੂੰ ਤਿੰਨਾਂ ਲੋਕਾਂ ਚ ਉਦਾਨ ਹੋਣਾ ਵੀ ਸਭ ਨੇ ਸਵੀਕਾਰ ਕੀਤਾ। ਹੋਰ ਹੈਰਾਨੀ ਲਈ ਪੁੱਛਣ ਲੱਗੇ, ਸੱਚੇ ਪਾਤਸ਼ਾਹ ਦੱਸੋ ਗੁਰੂ ਬਾਬਾ ਜੀ ਦੇ ਕੀ ਵਚਨ? ਆਪ ਨੇ ਫਰਮਾਇਆ, ਗੁਰੂ ਨਾਨਕ ਜੀ ਪਤਾ ਕਿਹਨੂੰ ਮੁਰਦਾ ਕਹਿੰਦੇ? ਹਾਂ, ਅਰਜ਼ ਕੀਤੀ ਗਈ, ਦੱਸੋ ਕਿਉਂ ਫਰਮਾਉਂਦੇ ਹਨ? ਬਾਬਾ ਜੀ ਕਹਿੰਦੇ ਉਹ ਮੁਰਦਾ ਹੈ ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਹੀਂ ਕਰਦਾ। ਭਾਵੇਂ ਅਤ ਸੁੰਦਰ
ਸਰੀਰ ਦਾ ਬਹੁਤ ਹੀ ਖੂਬਸੂਰਤ ਹੈ, ਕੁਲੀਨ ਬਹੁਤ ਹੀ ਚੰਗੀ ਕੁਲਦਾ ਹੈ, ਚਤੁਰ ਗੱਲਾਂ ਬਾਤਾਂ ਵਿੱਚ ਬਹੁਤਾ ਹੁਸ਼ਿਆਰ, ਮੁਖਨੀਆਨੀ ਨਿਰਾ ਪੜ੍ਹਿਆ ਹੋਇਆ ਹੈ, ਆਲਮ ਹੈ ਅਨ ਧਨਵੰਤ ਧਨਾੜ ਵੀ ਭਾਵੇਂ ਬਹੁਤ ਹੈ। ਇਹ ਪੰਜੇ ਸਿਫਤਾਂ ਕਿਸੇ ਇੱਕ ਵਿਅਕਤੀ ਵਿੱਚ ਪਾਈਆਂ ਜਾਂਦੀਆਂ ਹੋਣ, ਪਰ ਜੇ ਉਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਾ ਹੋਵੇ, ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਾ ਕਰਦਾ ਹੋਵੇ, ਉਸਨੂੰ ਗੁਰੂ ਬਾਬਾ ਜੀ ਮੁਰਦਾ ਕਹਿੰਦੇ ਹਨ। ਉਹਦਾ ਦਰਜਾ ਮੁਰਦਿਆਂ ਵਿੱਚ ਹੈ। ਮੁਰਦੇ ਨਾਲ ਛੋਈ ਚੀਜ਼ ਅਸ਼ੁੱਧ ਹੋ ਜਾਂਦੀ, ਅਪਵਿੱਤਰ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਇਸਦੇ ਨਾਲ ਛੋਇਆ ਪਾਣੀ ਅਸ਼ੁੱਧ ਅਤੇ ਅਪਵਿੱਤਰ ਹੋ ਗਿਆ, ਕਦੇ ਪਾਣੀ ਨਹੀਂ ਪੀਤਾ। ਗੁਰੂ ਜੀ ਕਹਿੰਦੇ ਜੇਕਰ ਤੁਸੀਂ ਆਪਣੇ ਆਪ ਨੂੰ ਜਿੰਦਿਆਂ ਵਿੱਚ ਸ਼ਮਾਰ ਕਰਨਾ ਚਾਹੁੰਦੇ ਹੋ, ਹੱਥਾਂ ਪੈਰਾਂ ਨਾਲ ਸੇਵਾ ਕਰਿਆ ਕਰੋ, ਪ੍ਰਭੂ ਵਾਹਿਗੁਰੂ ਦੀ ਭਗਤੀ ਕਰਿਆ ਕਰੋ। ਜਿਉਂਦਾ ਕੌਣ ਹੈ? ਸੋ ਜੀਵਿਆ ਜਿਸ ਮਨ ਵਸਿਆ ਸੋ, ਨਾਨਕ ਔਰ ਨਾ ਜੀਵੈ ਕੋਇ, ਜੋ ਜੀਵੇ ਪਤ ਲੱਥੀ ਜਾਏ, ਸਭ ਰਾਮ ਦੇਵਤਾ ਕਿਛ ਖਾਏ, ਰਾਜ ਰੰਗ ਮਾਲ ਰੰਗ, ਰੰਗ ਰਸਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਵੇਂ ਪਤ ਗਿਆ ਗਵਾ। ਕਿਆ ਖਾ ਦੇਖਿਆ ਪੈਦੇ ਹੋਏ, ਜਾਣਾ ਹੀ ਮਨ ਸੱਚਾ ਸੋਏ, ਕਿਆ ਲੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਲ, ਕਿਆ ਕੱਪੜ ਕਿਆ ਸ਼ੇ ਸੁਖਾਲੀ, ਕੀਤੇ ਫੁੱਲ ਵਿਲਾਸ, ਕਿਆ ਲਸ਼ਕਰ ਕਿਆ ਨੇਮ ਹੋਵਾਸੀ, ਆਵੇ ਮਿਲਨੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਬਿਨਾ। ਅਤੇ ਗੁਰੂ ਜੀ ਨੇ ਫਰਮਾਇਆ, ਸੇਵਾ ਕਰਕੇ ਹੱਥਾਂ ਪੈਰਾਂ ਨੂੰ ਸਫਲਾ ਅਤੇ ਪਵਿੱਤਰ ਸ਼ੁੱਧ ਕੀਤਾ ਜਾਂਦਾ ਹੈ। ਪੁਰਾਣਾ ਭਾਈ ਗੁਰਦਾਸ ਜੀ ਕਹਿੰਦੇ ਹਨ, ਬਿਨ ਸੇਵਾ ਤ੍ਰਿਗ ਹੱਥ ਪੈਰ ਔਰ ਨਿਰਫਲ ਕਰਨ,
ਕਿਰਕਾਰ ਹੱਥਾਂ ਪੈਰਾਂ, ਕਿਰਕਾਰ ਹੱਥਾਂ ਪੈਰਾਂ।
ਜਵਾਨ ਜੋ ਹਰੀ ਜਸ ਨਹੀਂ ਕਰਦੀ ਉਹ ਧਿਕਾਰ ਯੋਗ ਹੈ। ਹੱਥ ਪੈਰ ਸੇਵਾ ਤੋਂ ਬਿਨਾਂ ਧਿਕਾਰ ਯੋਗ, ਸਾਰੇ ਸਰੀਰ ਦੇ ਇਹੀ ਅੰਗ ਹਨ, ਇਹੀ ਟੂਲ ਧਰਮ ਸੇਵਾ ਭਗਤੀ ਕਰਨ ਦੇ। ਜੀਵਾਤਮਾ ਦੇ ਅਗਰ ਕਿਉਂ ਸੇਵਾ ਭਗਤੀ ਨਹੀਂ ਕਰਦਾ? ਇਹਦਾ ਸਾਰਾ ਸਰੀਰ ਹੀ ਨਿਸ਼ਫਲ ਹੈ, ਵਿਅਰਥ ਹੈ, ਧਿਕਾਰ ਯੋਗ ਹੈ, ਅਤੇ ਇਹਦਾ ਆਉਣਾ ਹੀ ਨਿਸ਼ਫਲ ਦੱਸਿਆ ਹੀ ਸਾਹਿਬ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਫਰਮਾਉਂਦੇ ਹਨ।
ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ,
ਕਾਹੇ ਜਗ ਆਏ ਨੇ ਨਾਮ ਨਹੀਂ ਜਪਦੇ।
ਦਾਸ ਚੌਥੇ ਪਾਤਸ਼ਾਹ ਫਰਮਾਉਂਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦਾ ਭਜਨ ਨਹੀਂ ਕੀਤਾ ਨਾਲ ਸੰਹਾਰ ਕੇ ਉਹਨਾਂ ਦਾ ਆਉਣਾ ਨਿਸ਼ਕਲੇ ਵਿਅਰਥ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਦਾ ਸਾਰਾ ਸਰੀਰ ਸ਼ਰੀਰ ਦੇ ਅੰਗ ਇੱਥੇ ਕਾਰਜੋਗ ਹਨ, ਤਾਂ ਤੇ ਮਨ ਗੁਰਤਨ ਦਾ ਜੋ ਪਰਮ ਪ੍ਰਯੋਜਨ ਹੈ, ਮੁੱਖ ਫਰਜ਼ ਹੈ, ਸਹੀ ਪ੍ਰਾਪਤ ਮਨੁੱਖ ਦੇ ਵਰੀਅ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਅਤ, ਅਬ ਕਾਜ ਤੇਰੇ ਕਿਤੇ ਨਾ ਕਹਿਣ ਸਾਧ ਸੰਗਤ ਸਜ ਕੇ ਪ੍ਰਭ, ਤਾਂ ਤੇ ਆਓ ਮਨ ਤਨ ਨੂੰ ਸਫਲਾ ਕਰਨ ਵਾਸਤੇ ਸਾਧ ਸੰਗਤ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਹੈ। ਹੁਣ ਗੁਰੂ ਸਤੋਤਰ ਵਿੱਚ ਗੱਜ ਵਰਤ ਕੇ ਬੋਲ, ਜਿਹਨਾਂ ਨਵੀਂ ਜ਼ਬਾਨ ਪਵਿੱਤਰ ਕੀਤੀ ਉਹ ਵੀ ਕਰ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ
ਅੰਦਰ